सतनाम कर्ता पुरख निर्भव निर्वैर अकाल मूरत अजूनी सैभं गुरुप्रसाद नहीं जान जाई कछु रूप रेखं कहाँ बासता को फिरे कौन पेखं कहा नाम ता को कहाँ कह कहावे कहा मैं बखानो कहे मो न आवे हे प्राणनाथ गोविंद है कृपा निधान जगद गुरो हे संसार ताप हरण करुणा में सब दुख हरो हे शरण जोग दयाल दीनानाथ मया करो शरीर स्वस्थ क्षीण समय सिमरंत नानक राम दामोदर माधव राग सूही छंत महला चौथा कर तीजा एक ओंकार सतगुर प्रसाद ए जगो दुतर मनमुख पार न पाई राम अंतरे मैं ममता काम क्रोध चतुराई राम ये जगो दुतर मनमुख पार न पाई राम अंतरे मैं ममता काम क्रोध चतुराई राम अंतर चतुराई थाए न पाई बिरथा जन्म गवाया जम मग दुख पावे चोटां खावे अंत गया पछताया बिन नावे को बेली नाहीं पुत कुटुंब सुत भाई नानक माया मोह पसारा आगे साथ न जाय हम पूछो अपना सतगुर दाता किन विध दुतर तरिए राम सतगुर पाए चलो जीवत्या इब मरिए राम जीवत्या मरिए पव जल तरिए गुरमुख नाम समावे पूरा पुरख पाया वडभागी सच नाम लिवलावे मत प्रगास पई मन मान्या राम नाम वड्याई नानक प्रभ पाया शब्द मिलाया ज्योति ज्योत मिलाई मत प्रगास पई मन मान्या राम नाम वड्याई नानक प्रभ पाया शब्द मिलाया ज्योति ज्योत मिलाई परम सम्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਜਲੰਧਰ ਵਾਲਿਆਂ ਤੋਂ ਬੜੇ ਵਜਦ ਵਿੱਚ ਗੁਰੂ ਕੀ ਮਹਾਂਬਾਣੀ ਦਾ ਗਾਇਨ ਆਪ ਨੇ ਸਰਵਣ ਕੀਤਾ ਹੈ। ਆਪ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੂੰ ਸਰਵਣ ਕਰਾ ਰਹੇ ਸੀ। ਕੁਝ ਸਮਾਂ ਹੋਰ ਸਾਹਿਬ ਜੀ ਦੀ ਅਗੰਮੀ ਬਾਣੀ ਦੀ ਵਿਚਾਰ ਦੇ ਰਾਹੀਂ ਮਨ ਗੁਰੂ ਦੀਦਾਰ ਹਾਸਲ ਕਰ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਗੁਰੂਦੇਵ ਜੀ ਦੀ ਮੁਕੱਦਸ ਕਦਮ ਬੋਸੀ ਕਰਦਿਆਂ ਹਰ ਰੋਜ਼ ਦੀ ਤਰ੍ਹਾਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਹ ਮਹਾਂਬੋਲ ਨੇ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ। ਬੜੇ ਮਹਾਂਬੋਲ ਮੇਰੇ ਸਾਹਿਬ ਜੀ ਦੇ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਆਪ ਕਹਿੰਦੇ ਨੇ ਸੰਸਾਰ ਬੜਾ ਦੁਸ਼ਤਰ ਹੈ, ਦੁੱਤਰ ਦਾ ਮਤਲਬ ਹੈ ਦੁਸ਼ਤਰ, ਅਤੇ ਦੁਸ਼ਤਰ ਤੋਂ ਭਾਵ ਹੈ ਔਖਾ ਤਰਿਆ ਜਾਣ ਵਾਲਾ, ਜਿਸ ਨੂੰ ਤਰਨਾ ਪਾਰ ਪਾਉਣਾ ਜਿਸ ਤੋਂ ਆਸਾਨ ਨਾ ਹੋਵੇ। ਸਤਿਗੁਰੂ ਜੀ ਦੀ ਬਾਣੀ ਨੂੰ ਜਦ ਅਸੀਂ ਪੜ੍ਹਦੇ ਹਾਂ ਤਾਂ ਅਨੇਕਾਂ ਦਫਾ ਉਦਾਹਰਣਾਂ ਸਾਗਰ ਦੀਆਂ ਮਿਲ ਜਾਂਦੀਆਂ ਨੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਸੰਸਾਰ ਨੂੰ ਦੇਖੀਏ ਤਾਂ ਇਹ ਬਿਲਕੁਲ ਸਾਗਰ ਦੀ ਤਰ੍ਹਾਂ ਦਿਖਾਈ ਪੈਂਦਾ, ਸਵਰੂਪ ਕਰਕੇ ਸੰਸਾਰ ਸਾਗਰ ਦੀ ਤਰ੍ਹਾਂ ਨਹੀਂ ਹੈ, ਪਰ ਸੁਭਾਅ ਕਰਕੇ ਇਹ ਸੰਸਾਰ ਬਿਲਕੁਲ ਸਾਗਰ ਦੀ ਤਰ੍ਹਾਂ ਹੈ। ਜੈਸੇ ਮੈਂ ਅਰਜ਼ ਕਰਾਂ ਸਾਗਰ ਪਾਣੀ ਨਾਲ ਭਰਿਆ ਹੋਇਆ ਹੈ, ਇਸ ਤਰ੍ਹਾਂ ਇਹ ਸੰਸਾਰ ਸਾਗਰ ਪਦਾਰਥਾਂ ਦੇ ਜਲ ਨਾਲ ਭਰਿਆ ਹੈ, ਇੱਥੇ ਪਦਾਰਥਾਂ ਦੀ ਬਹੁਤਾਤ ਹੈ। ਜਿਵੇਂ ਸਾਗਰ ਵਿੱਚ ਵਸਣ ਵਸਣ ਵਾਲੀਆਂ ਮੱਛਲੀਆਂ ਇਤਿਆਦਕ ਜੀਵ ਬਹੁਤ ਗਹਿਰੇ ਪਾਣੀ ਦੀ ਮੰਗ ਕਰਦੇ ਨੇ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਵਸਣ ਵਾਲੇ ਮਨੁੱਖ ਬਹੁਤ ਪਦਾਰਥਾਂ ਦੀ ਮੰਗ ਕਰਦੇ ਨੇ, ਬਿਲਕੁਲ ਵਸੇਬਾ ਸਾਗਰ ਵਰਗਾ ਸੁਭਾਅ ਕਰਕੇ ਸਾਗਰ ਵਿੱਚ ਲਹਿਰਾਂ ਹਰ ਵੇਲੇ ਪੈਦਾ ਹੁੰਦੀਆਂ ਰਹਿੰਦੀਆਂ ਨੇ, ਕਦੀ ਛੋਟੀਆਂ ਕਦੀ ਵੱਡੀਆਂ ਅਤੇ ਕਦੀ ਸੁਨਾਮੀ ਜੈਸੀਆਂ ਬਹੁਤ ਵੱਡੀਆਂ ਲਹਿਰਾਂ ਸਾਗਰ 'ਚ ਉੱਠਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਸੰਸਾਰ ਨੂੰ ਦੇਖੀਏ ਤਾਂ ਇਸ ਵਿੱਚ ਛੋਟੀਆਂ ਸਮੱਸਿਆਵਾਂ ਵੱਡੀਆਂ ਸਮੱਸਿਆਵਾਂ ਅਤੇ ਫਿਰ ਕਦੀ ਬਹੁਤ ਵੱਡੀਆਂ ਸਮੱਸਿਆ ਪੈਦਾ ਹੋ ਜਾਂਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਸਾਗਰ ਦੇ ਵਿੱਚ ਥੋੜ੍ਹਾ ਜਿਹਾ ਮੈਂ ਅਰਜ਼ ਕਰਾਂ ਹੋਰ ਗਹਿਰਾਈ ਨਾਲ ਵਿਚਾਰ ਕੇ ਦੇਖੀਏ ਤਾਂ ਹਰ ਰੋਜ਼ ਬੇੜੇ ਪਾਰ ਹੋ ਜਾਂਦੇ ਨੇ, ਵੱਡਾ ਵੱਡਾ ਬੋਝ ਲੈ ਕੇ, ਸਾਜੋ ਸਮਾਨ ਲੈ ਕੇ, ਸੈਂਕੜੇ ਹਜ਼ਾਰਾਂ ਮਨੁੱਖਾਂ ਨੂੰ ਲੈ ਕੇ ਬੇੜੇ ਪਾਰ ਹੋ ਜਾਂਦੇ ਨੇ। ਕੁਝ ਪਾਣੀ ਵਿੱਚ ਚੱਲਦਿਆਂ ਹੋਇਆਂ, ਕੁਝ ਹਵਾ ਵਿੱਚ ਚੱਲਦਿਆਂ ਹੋਇਆਂ, ਕੋਈ 5 ਲੱਖ ਬੰਦਾ ਇੱਕ ਅਨੁਮਾਨ ਦੇ ਮੁਤਾਬਕ ਹਰ ਵੇਲੇ ਹਵਾ ਵਿੱਚ ਹੀ ਆਉਂਦਾ ਹੈ। ਲੋਕ ਇਤਨਾ ਜ਼ਿਆਦਾ ਸਫ਼ਰ ਕਰਦੇ ਨੇ, ਇਹ ਵੀ ਸਾਗਰਾਂ ਦੇ ਉੱਪਰੋਂ ਦੀ ਜਹਾਜ਼ ਲੰਘਦੇ ਨੇ। ਹਰ ਵੇਲੇ ਬੇੜੇ ਪਾਰ ਹੁੰਦੇ ਰਹਿੰਦੇ ਨੇ ਸਾਗਰ ਵਿੱਚ, ਕਦੀ ਕਦਾਈ ਕੋਈ ਬੇੜਾ ਡੁੱਬ ਜਾਂਦਾ ਹੈ, ਬਹੁਤੇ ਬਹੁਤ ਜ਼ਿਆਦਾ ਬੇੜੇ ਪਾਰ ਹੋ ਜਾਂਦੇ। ਪਰ ਸੰਸਾਰ ਸਾਗਰ ਵਿੱਚ ਕਦੀ ਕਦਾਈ ਕੋਈ ਬੇੜਾ ਤਰਦਾ ਹੈ, ਬਾਕੀ ਸਾਰਾ ਜੀਵਨ ਦਾ ਬੇੜਾ ਇੱਥੇ ਗਰਕ ਹੋ ਜਾਂਦਾ ਹੈ, ਇੱਥੇ ਡੁੱਬ ਜਾਂਦਾ ਹੈ। ਸਾਗਰ ਵਿੱਚ ਕੋਈ ਬੇੜਾ ਡੁੱਬ ਜਾਏ ਲੰਬਾ ਸਮਾਂ ਸੁਰਖੀਆਂ ਵਿੱਚ ਚੱਲਦਾ ਰਹਿੰਦਾ ਹੈ। ਜੈਸੇ ਟਾਈਟੈਨਿਕ ਨਾਮ ਦਾ ਇੱਕ ਬੇੜਾ ਡੁੱਬਿਆ ਸੀ ਕੋਈ 1912 ਦੇ ਕਰੀਬ, ਉਹ ਹੁਣ ਤੱਕ ਸੁਰਖੀਆਂ ਬਣਿਆ ਹੋਇਆ ਹੈ, ਸਾਰੀ ਦੁਨੀਆ ਦੇ ਲੋਕ ਉਸ ਦੀ ਹਿਸਟਰੀ ਨੂੰ ਜਾਣਦੇ ਨੇ। ਪਰ ਸੰਸਾਰ ਸਾਗਰ ਵਿੱਚ ਜੋ ਜੀਵਨ ਦੇ ਬੇੜੇ ਤਰ ਜਾਂਦੇ ਨੇ ਉਹ ਵੀ ਸੁਰਖੀਆਂ ਯੁੱਗ ਅਟਲ ਸੁਰਖੀਆਂ ਬਣ ਜਾਂਦੇ ਨੇ। ਜੈਸੇ ਕਬੀਰ ਜੀ ਦੇ ਜੀਵਨ ਦਾ ਬੇੜਾ ਸੰਸਾਰ ਸਾਗਰ ਤੋਂ ਪਾਰ ਉਤਰ ਗਿਆ ਅਤੇ ਕਬੀਰ ਇਸ ਸੰਸਾਰ ਦੀਆਂ ਸੁਰਖੀਆਂ ਬਣ ਗਏ। ਜਿਨ੍ਹਾਂ ਚਿਰ ਬ੍ਰਹਿਮੰਡ ਰਹੇਗਾ ਕਬੀਰ ਨੂੰ ਸੰਸਾਰ ਸਜਦਾ ਕਰਦਾ ਰਹੇਗਾ। ਨਾਮਦੇਵ ਨੇ ਬੇਸ਼ੱਕ ਇਸ ਬੇੜੇ ਨੂੰ ਤਾਰਨ ਲਈ ਪ੍ਰਭੂ ਨੂੰ ਪ੍ਰਾਰਥਨਾ ਕੀਤੀ ਔਰ ਆਖਿਆ ਇਹ ਬੇੜਾ ਸਾਡੇ ਕੋਲੋਂ ਪਾਰ ਉਤਾਰਿਆ ਨਹੀਂ ਜਾਂਦਾ। ਅਨਲ ਬੇੜਾ ਹਉ ਖੇਵ ਨ ਸਕੋਂ, ਤੇਰਾ ਪਾਰ ਨਾ ਪਾਇਆ ਬੀਠੁਲਾ। ਹੇ ਨਿਰੰਕਾਰ, ਥੋੜ੍ਹਾ ਜਿਹਾ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਜਪ ਕਰਨ ਲੱਗਦਾ ਅਤੇ ਫਿਰ ਕੋਈ ਨਾ ਕੋਈ ਵਾਸਨਾ ਦੀ ਅੱਗੋਂ ਤੇਜ਼ ਹਵਾ ਆ ਜਾਂਦੀ, ਕੋਈ ਲੋਭ ਦਾ ਝੱਖੜ ਝੁੱਲ ਪੈਂਦਾ ਹੈ, ਕੋਈ ਅਹੰਕਾਰ ਦੀ ਆਂਧੀ ਆ ਜਾਂਦੀ ਹੈ ਅਤੇ ਫਿਰ ਮੇਰਾ ਬੇੜਾ ਡੱਕੋ ਡੋਲੇ ਖਾਣ ਲੱਗ ਪੈਂਦਾ। ਸਾਡੇ 'ਚੋਂ ਬੜੇ ਐਸੇ ਲੋਕ ਨੇ ਜੋ 2-4 ਦਿਨ ਨਿਤਨੇਮ ਕਰਦੇ ਨੇ ਅਤੇ ਫਿਰ ਬਹਿ ਜਾਂਦੇ ਨੇ, ਬਈ ਹੁਣ ਨਹੀਂ ਆਉਂਦਾ, ਹੁਣ ਬਹੁਤ ਕਰ ਲਿਆ। ਕਾਰਨ ਕੀ ਹੈ? ਅੰਦਰੋਂ ਕੋਈ ਹਵਾ ਚੱਲ ਪਈ ਜਿਸ ਨੇ ਇਸ ਬੇੜੇ ਦੀ ਗਤੀ ਨੂੰ ਰੋਕ ਦਿੱਤਾ। ਨਾਮਦੇਵ ਜੀ ਕਹਿੰਦੇ ਨੇ ਅਨਲ, ਅਨਲ ਦਾ ਮਤਲਬ ਹੈ ਹਵਾ। ਅੰਧੇਰੀ ਚੱਲਦੀ ਪਈ ਹੈ, ਅਨਲ ਬੇੜਾ ਹਉ ਖੇਵ ਨਾ ਸਕੋ, ਮੇਰੇ ਕੋਲੋਂ ਇਹ ਬੇੜਾ ਖੇਵਿਆ ਨਹੀਂ ਜਾਂਦਾ, ਚੱਪੂ ਨਹੀਂ ਚੱਲ ਰਹੇ, ਤੇਰਾ ਪਾਰ ਨਾ ਪਾਇਆ ਬੀਠੁਲਾ। ਅਤੇ ਹੇ ਮੇਰੇ ਕਰਤਾ ਪੁਰਖ, ਇਹ ਤੇਰਾ ਸੇਵਕ ਵਿੱਚੇ ਹੀ ਡੁੱਬ ਜਾਏਗਾ। ਨਾਮਾ ਕਹਿ ਹਉ ਤਰ ਪੇ ਨਾ ਜਾਨੋ, ਮੋਕੋ ਬਾਂਹ ਦੇ ਬੀਠੁਲਾ। ਆਪਣੀਆਂ ਮਜ਼ਬੂਤ ਬਰਕਤਮਈ ਬਾਹਾਂ ਦਾ ਆਸਰਾ ਦੇ ਤਾਂ ਕਿ ਇਹ ਮੇਰੇ ਜੀਵਨ ਦਾ ਬੇੜਾ ਤਰ ਜਾਵੇ ਅਤੇ ਬੇੜਾ ਪਾਰ ਉਤਰ ਜਾਏ। ਸੰਸਾਰ ਹੈ ਹੀ ਸਾਗਰ ਦੀ ਤਰ੍ਹਾਂ, ਕਦੀ ਛੋਟੀਆਂ ਲਹਿਰਾਂ ਕਦੀ ਵੱਡੀਆਂ ਲਹਿਰਾਂ ਅਤੇ ਕਦੀ ਬਹੁਤ ਵੱਡੀਆਂ ਲਹਿਰਾਂ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੁਮੇਰ ਪਰਬਤ 'ਤੇ ਜਦ ਯੋਗੀਆਂ ਨਾਲ ਮਿਲਾਪ ਹੋਇਆ, ਯੋਗੀਆਂ ਨੇ ਮਹਾਰਾਜ 'ਤੇ ਸਵਾਲ ਕੀਤਾ ਸੀ। ਆਖਣ ਲੱਗੇ, ਦੁਨੀਆ ਸਾਗਰ ਦੁਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਹੇ ਗੁਰੂ ਨਾਨਕ ਦੇਵ ਮਹਾਰਾਜ, ਭਾਵੇਂ ਸਾਡੀ ਤੁਹਾਡੇ ਨਾਲੋਂ ਉਮਰ ਬਹੁਤ ਵੱਡੀ ਹੈ, ਵੱਡੀਆਂ ਉਮਰਾਂ ਦੇ ਮਾਲਕ ਸਨ, ਸਾਡੇ ਕੋਲ ਕਰਾਮਾਤਾਂ ਵੀ ਬਥੇਰੀਆਂ ਨੇ ਅਤੇ ਸਿੱਖੀ ਸੇਵਕੀ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ। ਇਹਨਾਂ ਦਿਨਾਂ ਵਿੱਚ ਹੁਣ ਰੀਠਾ ਸਾਹਿਬ ਦੇ ਅਸਥਾਨ 'ਤੇ ਬੜਾ ਵੱਡਾ ਸਮਾਗਮ ਚੱਲ ਰਿਹਾ। ਹਰ ਸਾਲ ਇੱਥੇ ਇਹਨਾਂ ਦਿਨਾਂ ਵਿੱਚ ਉੱਥੇ ਸਮਾਗਮ ਆਉਂਦਾ ਹੈ, ਤਕਰੀਬਨ 22-23-24 ਮਈ ਦਾ ਸਮਾਗਮ ਹਰ ਸਾਲ ਆਉਂਦਾ। ਐਸਾ ਮੰਨਿਆ ਜਾਂਦਾ ਹੈ ਕਿ ਇਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ, ਇਹ ਮਈ ਦਾ ਮਹੀਨਾ ਸੀ ਜਦ ਰੇਠੇ ਦੀ ਦਰਖਤ ਨੂੰ ਮਿੱਠਾ ਕੀਤਾ, ਉਹਦੇ ਫਲ ਮਿੱਠੇ ਹੋਏ। ਮੈਨੂੰ ਵੀ ਫੋਨ ਆਇਆ ਸੀ ਬਈ ਤੁਸੀਂ ਪਹੁੰਚਣਾ ਹੈ, ਪਰ ਤੁਹਾਡੀ ਸੇਵਾ 'ਚ ਹੋਣ ਕਰਕੇ, ਦਾਸ ਉੱਥੇ ਮਨ ਕਰਕੇ ਹਾਜ਼ਰੀ ਭਰ ਰਿਹਾ, ਤਨ ਕਰਕੇ ਤੁਹਾਡੇ ਕੋਲ ਬੈਠਾ। ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਬਹੁਤ ਵੱਡੀਆਂ ਸੰਗਤਾਂ ਦੀ ਗਿਣਤੀ ਉੱਥੇ ਅੱਜ ਹੈ, ਮੌਜੂਦ ਹੈ। ਇਹਨਾਂ ਇਲਾਕਿਆਂ ਵਿੱਚ ਯੋਗ ਮਤ ਦਾ ਬੜਾ ਵੱਡਾ ਪ੍ਰਭਾਵ ਸੀ, ਔਰ ਰਾਜੇ ਮਹਾਰਾਜੇ ਉਹਨਾਂ ਦੇ ਕਦਮਾਂ 'ਤੇ ਸਜਦਾ ਕਰਦੇ ਸਨ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਵੀ ਇਹ ਸਵਾਲ ਕੀਤਾ, ਦੁਨੀਆ ਸਾਗਰ ਦੁਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਹੇ ਗੁਰੂ ਨਾਨਕ ਪਾਤਸ਼ਾਹ, ਸਾਡੀ ਸਿੱਖੀ ਸੇਵਕੀ ਬਹੁਤ ਹੈ, ਕਰਾਮਾਤਾਂ ਅਥਾਹ ਨੇ, ਅਸਥਾਨ ਬੜੇ ਨੇ, ਬੜੇ ਮੱਠ ਨੇ ਸਾਡੇ, ਕਈਆਂ ਸ਼ਹਿਰਾਂ ਦੇ ਨਾਮ ਵੀ ਯੋਗੀਆਂ ਦੇ ਨਾਮ 'ਤੇ ਨੇ, ਜੈਸੇ ਗੋਰਖਪੁਰ UP ਦਾ ਸ਼ਹਿਰ ਹੈ, ਇਹ ਯੋਗੀ ਗੋਰਖ ਦੇ ਨਾਥ ਦੇ ਨਾਮ 'ਤੇ ਹੈ। ਇਸੇ ਤਰ੍ਹਾਂ ਗੋਲਾ ਗੋਕਰਨ ਨਾਥ, ਉਹ ਵੀ ਇਸ ਦੇ ਨਾਮ 'ਤੇ ਹੈ। ਹੋਰ ਬੜੇ ਸਾਰੇ ਸ਼ਹਿਰ ਨੇ ਜੋ ਯੋਗੀਆਂ ਦੇ ਨਾਮ 'ਤੇ ਨੇ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਜੀ 'ਤੇ ਸਵਾਲ ਕੀਤਾ, ਆਖਣ ਲੱਗੇ ਇਹ ਸੰਸਾਰ ਸਾਗਰ ਸਾਡੇ ਕੋਲੋਂ ਤਰਿਆ ਨਹੀਂ ਜਾਂਦਾ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਕਦਮਾਂ 'ਚ ਨਿਮਰਤਾ ਸਹਿਤ ਦਸਤਬਸਤਾ ਹੋਰ ਰੱਖਣੀ ਚਾਹੁੰਦਾ। ਤੁਸੀਂ ਇਕਾਗਰਤਾ ਨਾਲ ਸਰਵਣ ਕਰ ਲੈਣਾ, ਆਪਣੇ ਬਲ ਨਾਲ, ਆਪਣੇ ਗਿਆਨ ਨਾਲ, ਆਪਣੀ ਸਮਰੱਥਾ ਨਾਲ, ਆਪਣੇ ਕਿਸੇ ਤੀਰਥ ਦਾਨ ਜਪ ਤਪ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰਿਆ ਜਾ ਸਕਦਾ। ਜਿਨ੍ਹਾਂ ਨੇ ਸਾਧਨਾ ਕੀਤੀ ਹੈ, ਉਹਨਾਂ ਰੋ ਰੋ ਕੇ ਕਿਹਾ, ਹੇ ਪਰਮਾਤਮਾ, ਸਾਡੇ ਕੋਲੋਂ ਨਹੀਂ ਆਉਂਦਾ। ਕੋਈ ਵਸ ਦੀ ਗੱਲ ਨਹੀਂ ਹੈ, ਯੋਗੀਆਂ ਨੇ ਵੀ ਕਬੂਲ ਕੀਤਾ, ਆਖਿਆ ਦੁਨੀਆ ਸਾਗਰ ਦੁਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਚਰਪਟ ਨਾਥ ਨਾਮ ਦਾ ਇੱਕ ਯੋਗੀ ਮਹਾਰਾਜ ਤੋਂ ਮੁਖਾਤਬ ਹੁੰਦਿਆਂ ਆਖਣ ਲੱਗਾ, ਸੱਚਾ ਨੁਕਤਾ ਸਾਡੀ ਝੋਲੀ 'ਚ ਪਾਓ, ਖਰਾ ਨੁਕਤਾ, ਕਾਰਗਾਰ ਨੁਕਤਾ, ਜਿਸ ਦੇ ਰਾਹੀਂ ਅਸੀਂ ਸੰਸਾਰ ਸਾਗਰ ਤੋਂ ਪਾਰ ਉਤਰ ਜਾਈਏ ਅਤੇ ਬਾਰ ਬਾਰ ਦਾ ਜੰਮਣਾ ਮਰਨਾ ਸਾਡਾ ਮੁੱਕ ਜਾਏ, ਇਹ ਪੀੜਾ ਖਤਮ ਹੋ ਜਾਏ। ਅਤੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਜੋ ਜਵਾਬ ਦਿੱਤਾ ਹੈ ਨਾ, ਉਹ ਕਾਬਲੇ ਸੁਨੀਦਨ ਹੈ। ਆਖਣ ਲੱਗੇ, ਜੈਸੇ ਜਲ ਮਹਿ ਕਮਲ ਨਿਰਾਲਮ, ਬਸ ਹੋਰ ਕੁਛ ਨਹੀਂ ਕਰਨਾ, ਆਪਣੇ ਜੀਵਨ ਦਾ ਢੰਗ ਬਦਲਣਾ ਹੈ। ਸਾਡਾ ਸੁਭਾਅ ਹੈ, ਮਾੜੀ ਜਿਹੀ ਕੋਈ ਗੱਲ ਹੋ ਜਾਏ, ਅਸੀਂ ਉਹਦੇ ਵਿੱਚ ਪੂਰਾ ਇਨਵਾਲਵ ਹੋ ਜਾਂਦੇ ਹਾਂ, ਭਾਵੇਂ ਸਾਡੇ ਹੱਥ ਵਿੱਚ ਕੁਛ ਵੀ ਨਾ ਹੋਵੇ। ਅਤੇ ਨਾ ਅਸੀਂ ਕੁਛ ਕਰਦੇ ਹੋਈਏ ਔਰ ਹੈਰਾਨਗੀ ਦੀ ਗੱਲ ਹੈ ਕਿਸੇ ਹਜ਼ਾਰਾਂ ਮੀਲ ਦੂਰ ਕਿਸੇ ਦੇਸ਼ ਵਿੱਚ ਕੋਈ ਗੱਲ ਹੋਵੇ ਅਤੇ ਅਸੀਂ ਸੁਣ ਕੇ ਉਸ ਵਿੱਚ ਇਸ ਤਰ੍ਹਾਂ ਇਨਵੋਲਵ ਹੋ ਜਾਂਦੇ ਹਾਂ ਜਿਵੇਂ ਕਿ ਮੇਰੇ ਨਾਲ ਹੋ ਰਹੀ ਹੋਵੇ ਅਤੇ ਮੈਂ ਕਰ ਰਿਹਾ ਹਾਂ। ਇਸੇ ਤਰ੍ਹਾਂ ਕਾਰੋਬਾਰ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਡੁੱਬ ਜਾਂਦੇ ਹਾਂ। ਮਹਾਰਾਜ ਕਹਿੰਦੇ ਸੰਸਾਰ ਦੀਆਂ ਤਮਾਮ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਤੋਂ ਨਿਰਲੇਪ ਰਹਿਣਾ ਹੈ। ਜੈਸੇ ਜਲ ਮਹਿ ਕਮਲ ਨਿਰਾਲਮ, ਪਰ ਨਿਰਲੇਪ ਆਪਣੇ ਆਪ ਰਿਹਾ ਨਹੀਂ ਜਾ ਸਕਦਾ। ਮਨੁੱਖ ਬਾਰ ਬਾਰ ਇਨਵਾਲਵ ਹੋਵੇਗਾ, ਪਰੇਸ਼ਾਨ ਹੋਵੇਗਾ, ਚਿੰਤਾਤੁਰ ਹੋਵੇਗਾ। ਇਨਵਾਲਵ ਨਾ ਹੋਣ ਦਾ ਕੀ ਤਰੀਕਾ ਹੈ? ਕਰਤਾ ਪੁਰਖ ਦਾ ਜਪ ਕਰ ਕਰਕੇ, ਸਿਮਰਨ ਕਰ ਕਰਕੇ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਜਗਤ ਇੱਕ ਖੇਲ ਦੀ ਤਰ੍ਹਾਂ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਫਿਰ ਦੁਸ਼ਮਣ ਵਿੱਚ ਵੀ ਪਰਮਾਤਮਾ ਦਿਖਾਈ ਪੈਣ ਲੱਗ ਪੈਂਦਾ ਜਿਹੜਾ ਆਪਣੇ ਜੀਵਨ ਦੇ ਢੰਗ ਨੂੰ ਬਦਲ ਲੈਂਦਾ, ਤਰਜ਼ੇ ਜ਼ਿੰਦਗੀ, ਲਾਈਫ ਸਟਾਈਲ ਜਿਸ ਦਾ ਜਪ ਜਪ ਕੇ ਚੇਂਜ ਹੋ ਜਾਂਦਾ। ਉਹ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਨਾਲ ਜੁੜ ਜਾਂਦਾ ਔਰ ਦੁਸ਼ਮਣਾਂ ਵਿੱਚ ਵੀ ਪਰਮਾਤਮਾ ਨੂੰ ਦੇਖਦਾ। ਜੈਸੇ ਭਾਈ ਕਨ੍ਹਈਆ ਜੀ ਦੀ ਉਦਾਹਰਣ ਲਈ ਜਾ ਸਕਦੀ। ਇੱਕ ਬਚਨ ਮੇਰੇ ਖਿਆਲ ਵਿੱਚ ਆਇਆ ਹੈ, ਅੱਜ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ, ਪਰ ਚੂੰਕਿ ਤਿੰਨੇ ਟਾਈਮ ਵਿਚਾਰ ਬੱਝੀ ਹੋਈ ਚੱਲਦੀ ਹੈ, ਸਵੇਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ, ਫਿਰ 11 ਕੁ ਵਜੇ 11:20 ਤੋਂ ਪ੍ਰਾਰੰਭ ਹੁੰਦੀ ਭਾਈ ਗੁਰਦਾਸ ਜੀ ਦੇ ਬਚਨਾਂ ਦੀ ਪਾਵਨ ਵਿਚਾਰ, ਫਿਰ ਸ਼ਾਮੀ ਇਤਿਹਾਸਕ ਵਿਚਾਰ ਚੱਲਦੀ। ਸੰਡੇ ਨੂੰ ਖੁੱਲ੍ਹੀਆਂ ਵਿਚਾਰਾਂ ਹੁੰਦੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਆਪਾਂ ਚਾਨਣਾ ਉਸ ਦਿਨ ਪ੍ਰਾਪਤ ਕਰਾਂਗੇ। ਪਰ ਅੱਜ ਮੈਂ ਆਪ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀ। ਕੋਟਾਨ ਕੋਟ ਮੁਬਾਰਕਬਾਦ ਪ੍ਰਵਾਨ ਕਰਦਿਆਂ ਆਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਅਮਰਦਾਸ ਮਹਾਰਾਜ। ਭੱਟ ਜਨ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਆਪਣੇ ਜੀਵਨ ਦੇ ਬੇੜੇ ਨੂੰ ਇਸ ਤਰ੍ਹਾਂ ਮਜ਼ਬੂਤੀ ਨਾਲ ਪਾਰ ਉਤਾਰ ਲਿਆ ਜਿਵੇਂ ਹਵਾਵਾਂ ਹਨੇਰੀਆਂ ਅਤੇ ਝੱਖੜਾਂ ਦੇ ਵਿੱਚ ਕੋਈ ਪਰਬਤ ਡੋਲਦਾ ਹੋਇਆ ਦਿਖਾਈ ਨਹੀਂ ਪਿਆ। ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ, ਜਿਵੇਂ ਕੋਈ ਵੱਡਾ ਪਰਬਤ ਸੁਮੇਰ ਪਰਬਤ ਹਨੇਰੀਆਂ ਨਾਲ ਹਿਲਦਾ ਹੋਇਆ ਦਿਖਾਈ ਨਹੀਂ ਪੈਂਦਾ। ਹੇ ਗੁਰੂ ਅਮਰਦਾਸ ਮਹਾਰਾਜ, ਲੱਖਾਂ ਤਾਨੇ ਮਿਹਣੇ ਤੁਹਾਨੂੰ ਦਿੱਤੇ ਗਏ, ਤੁਹਾਡੀ ਛਾਤੀ ਵਿੱਚ ਲੱਤ ਦਾ ਪ੍ਰਹਾਰ ਤੱਕ ਵੀ ਕੀਤਾ ਗਿਆ, ਪਰ ਤੁਹਾਡੇ ਜੀਵਨ ਦਾ ਬੇੜਾ ਡੋਲਿਆ ਕੋਈ ਨਹੀਂ। ਬੜੀ ਵੱਡੀ ਅਜ਼ਮਤ ਦੇ ਮਾਲਕ ਗੁਰੂ ਨਾਨਕ ਦਾ ਤੀਸਰਾ ਜਾਮਾ, ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਿਚਾਰ ਐਤਵਾਰ ਦੇ ਦੀਵਾਨ ਵਿੱਚ ਆਪ ਨਾਲ ਸਾਂਝੀ ਕਰਾਂਗੇ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜੁੜ ਜਾਣ ਨਾਲ ਮਨੁੱਖ ਕਮਲ ਫੁੱਲ ਵਾਂਗੂ ਹੋ ਜਾਂਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਵੱਖਰਾ ਇੰਨਾ ਹੋ ਜਾਂਦਾ ਕਿ ਮੈਦਾਨੇ ਜੰਗ ਵਿੱਚ ਵੀ ਉਸਨੂੰ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ। ਵੱਡੇ ਤੋਂ ਵੱਡਾ ਅਪਮਾਨ ਹੋ ਜਾਏ, ਸਨਮਾਨ ਹੋ ਜਾਏ, ਫਿਰ ਵੀ ਇੱਕੋ ਹਾਲਤ ਰਹਿੰਦੀ। ਸਿੱਖ ਜਗਤ ਦੀ ਅਜ਼ੀਮ ਤਰੀਨ ਸ਼ਖਸੀਅਤ, ਪੰਥ ਰਤਨ, ਗੁਰਮਤਿ ਵਿੱਦਿਆ ਮਾਰਤੰਡ, ਇਸ ਯੁੱਗ ਦੇ ਭਾਈ ਗੁਰਦਾਸ ਸ਼੍ਰੀਮਾਨ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਦੇਖਿਆ। ਉਹਨਾਂ ਕਾਲੇ ਦਿਨਾਂ ਦੇ ਦੌਰ ਦੇ ਦੌਰਾਨ ਉਹ ਹਰ ਹਫ਼ਤੇ ਬਾਅਦ ਕਿਸੇ ਨਾ ਕਿਸੇ ਅਦਾਲਤ ਵਿੱਚ ਪੇਸ਼ੀ ਭੁਗਤਣ ਜਾਂਦੇ ਸਨ। ਕਦੀ ਪਟਿਆਲਾ ਹਾਊਸ ਜਾ ਰਹੇ, ਕਦੀ ਦਿੱਲੀ ਜਾ ਰਹੇ ਨੇ, ਕਦੀ ਕੜਕੜ ਡੂਮਾ ਜਾ ਰਹੇ ਨੇ, ਕਦੀ ਚੰਡੀਗੜ੍ਹ, ਕਦੀ ਅੰਬਾਲੇ। ਉਹਨਾਂ ਦਾ ਸਾਰਾ ਹਫ਼ਤਾ ਪੇਸ਼ੀਆਂ ਭੁਗਤਦਿਆਂ ਲੰਘ ਜਾਂਦਾ ਸੀ। ਇਤਨੇ ਜ਼ਿਆਦਾ ਕੇਸ ਉਹਨਾਂ 'ਤੇ ਬਣਾ ਦਿੱਤੇ ਗਏ ਸਨ, ਭਾਵੇਂ ਅਸਲੀਅਤ ਕੋਈ ਵੀ ਨਹੀਂ ਸੀ। ਉਹਨਾਂ ਨਾ ਕਿਸੇ ਬੰਦੇ ਦਾ ਕਤਲ ਕੀਤਾ, ਨਾ ਕਿਸੇ ਨੂੰ ਮਾਰਨ ਲਈ ਪ੍ਰੇਰਣਾ ਕੀਤੀ। ਬਸ ਕਾਰਨ ਇਹ ਹੈ ਕਿ ਉਹਨਾਂ ਨੇ ਹਾ ਦਾ ਨਾਰਾ ਮਾਰਿਆ, ਕਿਹਾ ਜੋ ਹੋਇਆ ਹੈ ਬਹੁਤ ਮਾੜਾ ਹੋਇਆ, ਕੌਮ ਨਾਲ ਧੱਕਾ ਹੋਇਆ। ਬੜੀ ਵੱਡੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਅਤੇ ਇਸ ਦੇ ਵਿਰੋਧ ਵਿੱਚ ਸੈਂਟਰ ਵਿੱਚ ਬੈਠੇ ਹੋਏ ਕਰਪਟ ਭ੍ਰਸ਼ਟ ਰਾਜਨੀਤਿਕਾਂ ਨੇ ਉਹਨਾਂ 'ਤੇ ਕੇਸ ਬਣਾ ਦਿੱਤੇ, ਬਈ ਇਹਨਾਂ ਦੇ ਪੈਰ ਬੰਨ੍ਹ ਦਿਓ, ਨਾ ਕੋਈ ਆਮਦਨ ਹੋਵੇ, ਨਾ ਕਿਤੇ ਜਾ ਸਕਣ, ਨਾ ਕੋਈ ਸਮਾਗਮਾਂ ਵਿੱਚ ਪਹੁੰਚ ਸਕਣ। ਔਰ ਦੁੱਖ ਦੀ ਗੱਲ ਇਹ ਰਹੀ, ਉਸ ਸਮੇਂ ਦੌਰਾਨ ਭਾਵੇਂ ਵੱਡੇ ਵੱਡੇ ਲੀਡਰ ਸਾਹਿਬਾਨ ਮੌਜੂਦ ਸਨ ਅਤੇ ਅੱਜ ਵੀ ਸਿਆਸਤ ਵਿੱਚ ਸਰਗਰਮ ਨੇ, ਉਹਨਾਂ ਨੇ ਫਤਿਹ ਤੱਕ ਨਹੀਂ ਬੁਲਾਈ, ਬਈ ਮਸਕੀਨ ਜੀ ਪੇਸ਼ੀਆਂ ਭੁਗਤਦੇ ਪਏ, ਬਿਨਾਂ ਕਿਸੇ ਅਪਰਾਧ ਦੇ, ਬਿਨਾਂ ਕਿਸੇ ਅਪਰਾਧੀ ਦੇ ਕੋਲ ਬੈਠਣ ਦੇ ਪੇਸ਼ੀਆਂ ਭੁਗਤਦੇ ਪਏ ਨੇ। ਜੇ ਕਿਤੇ ਸਾਹਮਣਾ ਹੋ ਜਾਂਦਾ ਨਾ ਤਾਂ ਉਹ ਛੁੱਪ ਜਾਂਦੇ ਸਨ, ਬਈ ਜੇ ਮਸਕੀਨ ਜੀ ਨੂੰ ਫਤਿਹ ਬੁਲਾ ਦਿੱਤੀ ਤਾਂ ਕਿਤੇ ਸਾਡੇ 'ਤੇ ਵੀ ਕੇਸ ਨਾ ਬਣ ਜਾਣ। ਪਰ ਕਮਾਲ ਦੀ ਗੱਲ ਹੈ, ਇਸ ਦ੍ਰਿਸ਼ ਨੂੰ ਯਾਦ ਕਰਕੇ ਮਨ ਆਨੰਦਿਤ ਹੋ ਜਾਂਦਾ ਹੈ। ਉਸ ਮਹਾਂਪੁਰਖ ਦੇ ਚਿਹਰੇ 'ਤੇ ਕੋਈ ਸ਼ਿਕਤ ਨਹੀਂ ਆਇਆ, ਨਿਤਨੇਮ 'ਚ ਕੋਈ ਫਰਕ ਨਹੀਂ ਪਿਆ, ਉਹਨਾਂ ਦੇ ਹੱਸਣ ਵਿੱਚ ਕੋਈ ਫਰਕ ਨਹੀਂ ਪਿਆ। ਔਰ ਮੁਸਕਰਾਉਂਦੇ ਹੋਏ ਉਹ 9 ਸਾਲ ਗੌਰਮੈਂਟ ਨਾਲ ਕੇਸ ਲੜਦੇ ਰਹੇ, ਗਿਆਨੀ ਸੰਤ ਸਿੰਘ ਮਸਕੀਨ ਵਰਸਿਸ ਭਾਰਤ ਸਰਕਾਰ ਕੇਸ ਲੜਦੇ ਰਹੇ। ਇਹ ਗੱਲ ਵੱਖਰੀ ਹੈ, ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ ਬਣੀ ਅਤੇ ਉਸਨੇ ਕਿਹਾ ਜਿਹੜੇ ਸਿੱਖ ਪ੍ਰੀਚਰਾਂ 'ਤੇ ਕੇਸ ਬਣਾਏ ਨੇ ਇਹ ਸਾਰੇ ਵਿਡਰਾ ਕਰੋ, ਇਹਨਾਂ ਸਾਰਿਆਂ ਨੂੰ ਬਰੀ ਕਰ ਦੇਵੋ, ਇਹ ਅਸੀਂ ਚੰਗਾ ਨਹੀਂ ਕੀਤਾ। ਉਹਦੀ ਸਰਕਾਰ ਆਉਣ ਨਾਲ ਸਾਰੇ ਪ੍ਰਚਾਰਕਾਂ ਦੇ ਕੇਸ ਵਾਪਸ ਹੋਏ ਔਰ ਪਾਸਪੋਰਟ ਵਗੈਰਾ ਮਿਲੇ। ਚਲੋ ਥੋੜ੍ਹਾ ਜਿਹਾ ਮਾਹੌਲ ਸੁਖਾਵਾਂ ਹੋਇਆ, ਪਰ ਉਹ 9 ਸਾਲ 10 ਸਾਲ ਦੇ ਦੌਰਾਨ ਮਜ਼ਾਲ ਹੈ ਕਿਧਰੇ ਚਿਹਰੇ 'ਤੇ ਸਿਕਣ ਆਇਆ ਵੀ ਇੱਕੋ ਜਿਹੀ ਅਵਸਥਾ ਉਸ ਮਹਾਂਪੁਰਖ ਦੀ ਮੈਂ ਆਪਣੇ ਨੇਤਰਾਂ ਨਾਲ ਤੱਕੀ। ਹੱਸਦੇ ਹੋਏ ਅਦਾਲਤ ਜਾਣਾ, ਹੱਸਦੇ ਹੋਏ ਵਾਪਸ ਆ ਜਾਣਾ, ਜੇ ਕਿਤੇ ਸੱਦਾ ਆ ਜਾਣਾ ਤਾਂ ਹੱਸਦੇ ਹੋਏ ਕਥਾ ਕਰਕੇ ਫਿਰ ਹੱਸਦੇ ਹੋਏ ਸਵੇਰੇ ਜਪਣ ਲਈ ਉੱਠ ਜਾਣਾ। 1-2 ਦਿਨਾਂ ਦੀ ਗੱਲ ਨਹੀਂ, 9 ਸਾਲ ਲਗਾਤਾਰ ਉਹ ਕੇਸ ਭੁਗਤਦੇ ਰਹੇ, ਪੇਸ਼ੀਆਂ ਭੁਗਤਦੇ ਰਹੇ। ਹਰ 7ਵੇਂ ਦਿਨ, ਹਰ 5ਵੇਂ ਦਿਨ ਅਦਾਲਤ ਦੇ ਕਠਹਿਰੇ ਵਿੱਚ ਬਿਨਾਂ ਕੋਈ ਅਪਰਾਧ ਕੀਤਿਆਂ ਮੁਜ਼ਰਿਮ ਦੀ ਤਰ੍ਹਾਂ ਖੜ੍ਹੇ ਹੁੰਦੇ ਸਨ ਅਤੇ ਜੱਜ ਕੁਛ ਵੀ ਨਹੀਂ ਪੁੱਛਦਾ ਸੀ। ਬਸ ਉਹ ਪੇਸ਼ਕਾਰ ਨੇ ਕਹਿ ਦੇਣਾ ਬਈ ਸੰਤ ਸਿੰਘ ਮਸਕੀਨ ਆ ਗਿਆ, ਉਹਨੇ ਅੱਜ ਦੇਖ ਕੇ ਕਹਿ ਦੇਣਾ ਵਾਪਸ ਭੇਜ ਦਿਓ, ਅਗਲੀ ਤਾਰੀਖ ਸੁਣਾ ਦੇਣੀ, ਫਲਾਣੇ ਦਿਨ ਆਵੇ, ਮੁਕੱਦਮਾ ਕੋਈ ਹੈ ਨਹੀਂ। ਇਸ ਢੰਗ ਨਾਲ ਚੱਲਦਾ ਰਿਹਾ। ਜਿਹੜੇ ਮਨੁੱਖ ਅਡੋਲ ਹੁੰਦੇ ਨੇ ਉਹ ਪਰਮਾਤਮਾ ਦੇ ਜਪ ਸਦਕਾ ਹੀ ਹੋ ਸਕਦੇ ਨੇ। ਔਰ ਮੈਂ ਸੋਚਦਾ ਬਲਕਿ ਅਸਲੀਅਤ ਇਹੀ ਹੈ, ਇੰਨੇ ਬਿਖਮ ਦੌਰ ਵਿੱਚ ਉਦਾਸ ਨਾ ਹੋਣਾ, ਪਰੇਸ਼ਾਨ ਨਾ ਹੋਣਾ, ਇਹ ਇਸ ਤਰ੍ਹਾਂ ਹੀ ਹੋ ਸਕਦਾ ਹੈ ਕਿ ਅਗਰ ਕਿਸੇ ਦਾ ਹਿਰਦਾ ਜਪ ਨਾਲ ਜੁੜਿਆ ਹੋਏ ਅਤੇ ਸੰਸਾਰ ਦੀਆਂ ਇਹਨਾਂ ਤਮਾਮ ਸਮੱਸਿਆਵਾਂ ਨੂੰ ਇੱਕ ਲਹਿਰ ਵਾਂਗੂ ਸਮਝਦਾ ਹੋਵੇ, ਆਈ ਹੈ ਚਲੀ ਜਾਏਗੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਕਹਿੰਦੇ ਨੇ ਆਪਣੇ ਜੀਵਨ ਦੇ ਢੰਗ ਨੂੰ ਬਦਲਣਾ। ਇੱਕ ਗਾਥਾ ਮੇਰੇ ਖਿਆਲ 'ਚ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਜੱਗਾ ਸਿੰਘ, ਇੱਕ ਜੋਗਾ ਸਿੰਘ ਪੇਸ਼ਾਵਰ ਦਾ, ਇਹ ਵੀ ਪੇਸ਼ਾਵਰ ਦਾ ਹੀ ਰਹਿਣ ਵਾਲਾ ਸੀ, ਜੱਗਾ ਸਿੰਘ ਇਹਦਾ ਨਾਮ ਸੀ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਹਾਜ਼ਰ ਹੋਇਆ ਅਤੇ ਅੰਮ੍ਰਿਤ ਪਾਨ ਕਰ ਲਿਆ। ਬਾਣੀ ਨਾਲ ਜੁੜ ਗਿਆ, ਪ੍ਰੇਮ ਨਾਲ ਹਿਰਦਾ ਭਰ ਗਿਆ। ਬੈਠਿਆਂ ਬੈਠਿਆਂ ਕਈ ਦਫਾ ਗੁਰੂ ਦੇ ਬਚਨ ਸੁਣਦਿਆਂ ਭਾਈ ਜੱਗਾ ਸਿੰਘ ਦੇ ਬੈਰਾਗ ਤਾਰੀ ਹੋ ਜਾਂਦਾ ਸੀ ਔਰ ਚੀਖਾਂ ਨਿਕਲ ਜਾਂਦੀਆਂ ਸਨ। ਲਾਗੇ ਬੈਠੇ ਗੁਰਸਿੱਖ ਵਿਰਾਉਂਦੇ ਸਨ, ਚੁੱਪ ਕਰਾਉਂਦੇ ਸਨ, ਪਰ ਇਹ ਫਿਰ ਭੁੱਬੀ ਭੁੱਬੀ ਰੋ ਪੈਂਦਾ ਸੀ। ਮਹਾਰਾਜ ਨੇ ਇੱਕ ਦਿਨ ਕਿਹਾ, ਜੱਗਾ ਸਿੰਘ ਸਾਡੇ ਲਾਗੇ ਆ ਕੇ ਬੈਠ। ਭਾਈ ਜੱਗਾ ਸਿੰਘ ਮਹਾਰਾਜ ਜੀ ਦੇ ਸਿੰਘਾਸਣ ਦੇ ਕੋਲ ਆ ਕੇ ਪਾਵੇ ਦੇ ਲਾਗੇ ਬੈਠ ਗਏ। ਜਿਹੜੇ ਵੱਡੇ ਵੱਡੇ ਜਥੇਦਾਰ ਬਣੇ ਫਿਰਦੇ ਸੀ ਨਾ, ਉਹਨਾਂ ਸੋਚਿਆ ਬਈ ਅੱਜ ਮਹਾਰਾਜ ਨੇ ਇਹਨੂੰ ਪਾਵੇ ਕੋਲ ਬਿਠਾ ਲਿਆ, ਕੀ ਪਤਾ ਇੰਨੇ ਪ੍ਰੇਮ 'ਚ ਆ ਜਾਣ, ਕੱਲ੍ਹ ਨੂੰ ਸਿੰਘਾਸਣ 'ਤੇ ਬਿਠਾ ਲੈਣ। ਅਤੇ ਸਾਰੇ ਮਨ ਵਿੱਚ 11ਵਾਂ ਗੁਰੂ ਹੋਣ ਦੀ ਤਮੰਨਾ ਪਾਲੀ ਬੈਠੇ ਸਨ, ਬਈ 11ਵੀਂ ਪਾਤਸ਼ਾਹੀ ਮੈਂ ਬਣਨਾ ਹੈ। ਉਹਨਾਂ ਕਿਹਾ, ਕੰਮ ਖਰਾਬ ਹੋ ਗਿਆ, ਅਸੀਂ ਇਹੀ ਕਰਦੇ ਹਾਂ ਗੁਰਦੁਆਰੇ, ਗੁਰੂ ਦਾ ਸਿੱਖ ਬਣਨ ਵਾਸਤੇ ਆਈਏ, ਸਤਸੰਗੀ ਬਣਨ ਵਾਸਤੇ ਆਈਏ। ਮੁਬਾਰਕ ਹੈ, ਪਰ ਗੁਬੋ ਗਿਣਤੀ ਉਹਨਾਂ ਦੀ ਹੈ ਜਿਹੜੇ ਗੁਰਦੁਆਰੇ ਵਿੱਚ ਪ੍ਰਧਾਨ ਬਣਨ ਵਾਸਤੇ ਆਉਂਦੇ ਨੇ, ਬਈ ਪ੍ਰਧਾਨ ਹੁਣ ਮੈਂ ਬਣਨਾ, ਜੋ ਮਰਜ਼ੀ ਹੋ ਜਾਏ। ਕਈ ਤਾਂ ਗੁਰੂ ਹੀ ਬਣ ਜਾਂਦੇ ਨੇ, ਮੈਂ ਅਰਜ਼ ਕਰਾਂ, ਬਹੁਤ ਜਗ੍ਹਾ ਐਸੇ ਪ੍ਰਬੰਧਕ ਦੇਖੇ ਨੇ ਜਿਹੜੇ ਸਿੱਖ ਨਹੀਂ ਹੁੰਦੇ, ਆਪਣੇ ਆਪ ਵਿੱਚ ਗੁਰੂ ਹੀ ਬਣੇ ਬੈਠੇ ਹੁੰਦੇ ਨੇ, ਬਈ ਬਸ ਹੁਣ ਮੈਂ ਹੀ ਹੈਗਾ, ਹੋਰ ਕੁਛ ਵੀ ਨਹੀਂ ਕੋਈ ਹੈਗਾ। ਅਤੇ ਬੜਿਆਂ ਸਾਰਿਆਂ ਨੇ ਤਾਂ ਆਪਣੇ ਵੱਖਰੇ ਡੇਰੇ ਬਣਾ ਲਏ, ਆਪਣੇ ਸਿਰ 'ਤੇ ਚੌਰ ਚੁਲਵਾਉਂਦੇ ਪਏ ਨੇ, ਗੁਰੂ ਬਣਦੇ ਪਏ ਨੇ, ਬਈ ਮੈਂ ਗੁਰੂ ਹਾਂ, ਮੈਂ ਗੁਰੂ। ਕੋਈ 11ਵਾਂ ਪਾਤਸ਼ਾਹ, ਕੋਈ 12ਵਾਂ ਪਾਤਸ਼ਾਹ, ਕੋਈ ਆਪਣੇ ਆਪ ਨੂੰ ਨਿਰੰਕਾਰ ਹੀ ਆਖਣ ਲੱਗ ਪਿਆ। ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ, ਉਹਨਾਂ ਨੂੰ ਫਿਕਰ ਪੈ ਗਿਆ ਬਈ ਕਿਧਰੇ ਇਹ ਸਾਡੀ ਗੱਦੀ ਨਾ ਖੋਲੇ, ਇੰਨਾ ਮਹਾਰਾਜ ਲਾਗੇ ਬਿਠਾਉਣ ਲੱਗ ਪਏ ਨੇ। ਦੋ ਚਾਰ ਦਿਨ ਬਿਠਾਉਂਦੇ ਰਹੇ ਸਾਹਿਬ, ਅਤੇ ਇਹਨਾਂ ਨੂੰ ਬਹੁਤਾ ਫਿਕਰ ਪੈ ਗਿਆ। ਅਤੇ ਇੱਕ ਦਿਨ ਕਹਿਣ ਲੱਗੇ, ਜੱਗਾ ਸਿਆਂ ਸਾਨੂੰ ਵੀ ਮਹਾਰਾਜ ਕੋਲ ਬਿਠਾਉਂਦੇ ਨੇ, ਪਰ ਅਸੀਂ ਨਹੀਂ ਬੈਠਦੇ, ਦੂਰ ਰਹੀਦਾ ਹੈ, ਲਾਗੇ ਜ਼ਿਆਦਾ ਨਹੀਂ ਹੋਈਦਾ। ਇਹਦੇ ਵਿੱਚ ਬੇਅਦਬੀ ਹੁੰਦੀ ਹੈ, ਤੂੰ ਪਲੰਗ ਦੇ ਲਾਗੇ ਜਾ ਕੇ ਬਹਿ ਜਾਂਦਾ, ਸਭ ਸੰਗਤਾਂ ਦੂਰ ਬੈਠਦੀਆਂ ਨੇ, ਅਤੇ ਤੂੰ ਕੱਲ੍ਹ ਤੋਂ ਪੂਰਾ ਪਿਛਲੀ ਦੀਵਾਰ ਕੋਲ ਬੈਠਣਾ। ਉਸਨੇ ਕਿਹਾ, ਸਤ ਬਚਨ ਮਹਾਰਾਜ, ਤੁਸੀਂ ਉੱਥੇ ਬਿਠਾਇਆ, ਤੁਸੀਂ ਇੱਥੇ ਬਿਠਾਉਂਦੇ ਹੋ। ਪਿੱਛੇ ਬੈਠਿਆ ਸੀ ਸਾਹਿਬ ਨੇ ਫਿਰ ਬੁਲਾ ਲਿਆ, ਕਿਹਾ, ਜੱਗਾ ਸਿਆਂ ਤੈਨੂੰ ਕਿਹਾ ਸੀ ਲਾਗੇ ਬੈਠ, ਤੂੰ ਇੰਨੀ ਦੂਰ ਕਿਉਂ ਬੈਠਿਆ। ਚਾਰ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਆਖਰ ਇਹਨਾਂ ਸੋਚਿਆ ਬਈ ਇਹ ਜੱਗਾ ਸਿੰਘ ਨੂੰ ਮੁਕਾਉਣਾ ਹੀ ਪੈਣਾ, ਉਂਝ ਕੰਮ ਨਹੀਂ ਚੱਲਣਾ। ਸਵੇਰੇ 1:30 ਵਜੇ ਦੇ ਕਰੀਬ ਭਾਈ ਜੱਗਾ ਸਿੰਘ ਜਦ ਦਰਿਆ ਸਤਲੁਜ 'ਤੇ ਇਸ਼ਨਾਨ ਕਰਨ ਵਾਸਤੇ ਗਏ, ਬਹੁਤੀਆਂ ਸੰਗਤਾਂ ਉੱਥੇ ਹੀ ਇਸ਼ਨਾਨ ਕਰਦੀਆਂ ਸੀ, ਕਿਉਂਕਿ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤਸਰ ਸਾਹਿਬ ਦੀ ਤਰ੍ਹਾਂ ਕੋਈ ਸਰੋਵਰ ਤਾਂ ਹੈਗੇ ਨਹੀਂ ਸਨ। ਵੱਡੇ ਇਕੱਠ ਸੰਗਤਾਂ ਦੇ ਦਰਿਆ 'ਤੇ ਇਸ਼ਨਾਨ ਕਰਨ ਭਾਈ ਜੱਗਾ ਸਿੰਘ ਗਏ। ਇਹਨਾਂ ਦੁਸ਼ਟਾਂ ਨੇ ਉੱਥੇ ਲਾਠੀਆਂ ਨਾਲ ਮਾਰ ਮਾਰ ਕੇ, ਅਧਮਰਾ ਕਰਕੇ, ਆਪਣੇ ਵੱਲੋਂ ਖਤਮ ਕਰਕੇ ਅਤੇ ਰੇਤੇ ਵਿੱਚ ਦਫਨਾ ਦਿੱਤਾ। ਉੱਧਰ ਇਸ ਨੂੰ ਦਫਨਾਉਂਦੇ ਪਏ ਸਨ, ਇੱਧਰ ਮਹਾਰਾਜ ਦੌੜਦੇ ਹੋਏ ਆਪਣੇ ਅਸਥਾਨ ਤੋਂ, ਨਿਵਾਸ ਅਸਥਾਨ ਤੋਂ ਬਾਹਰ ਆਏ, ਉੱਚੀ ਉੱਚੀ ਆਵਾਜ਼ਾਂ ਦਿੰਦੇ ਪਏ ਸਨ, ਭਾਈ ਨੰਦ ਲਾਲ ਜੀ, ਜੱਗਾ ਸਿੰਘ ਕਿੱਥੇ ਹੈ? ਜਿਵੇਂ ਮਾਂ ਤੜਪ ਪੈਂਦੀ ਹੈ ਨਾ, ਬੱਚੇ ਨੂੰ ਚੋਟ ਪਹੁੰਚੇ, ਇਸ ਤਰ੍ਹਾਂ ਗੁਰੂ ਵੀ ਤੜਪ ਪੈਂਦਾ ਹੈ ਜੇ ਉਹਦੇ ਸਿੱਖ ਨੂੰ ਚੋਟ ਪਹੁੰਚਦੀ ਹੈ। ਗੁਰੂ ਚੋਟ ਪਹੁੰਚਣ ਹੀ ਨਹੀਂ ਦਿੰਦਾ, ਬਲਕਿ ਗੁਰੂ ਰਾਖੀ ਕਰਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲ। ਭਾਈ ਨੰਦ ਲਾਲ ਜੀ ਨੇ ਕਿਹਾ, ਮਹਾਰਾਜ ਇਸ ਵੇਲੇ ਹੋਰ ਕਿੱਥੇ ਹੋਣਾ, ਇਸ਼ਨਾਨ ਕਰਨ ਗਿਆ ਹੋਣਾ। ਮਹਾਰਾਜ ਨੰਗੇ ਪੈਰੀਂ ਦੌੜਦੇ ਹੋਏ ਸਤਲੁਜ ਦੇ ਕਿਨਾਰੇ ਆਏ, ਅਤੇ ਇੱਕ ਰੇਤਾ ਥੋੜ੍ਹਾ ਜਿਹਾ ਉੱਚਾ ਨੀਵਾਂ ਸੀ, ਆਖਣ ਲੱਗੇ, ਇੱਥੇ ਦੇਖੋ ਕਿਸੇ ਦੱਬ ਨਾ ਦਿੱਤਾ ਹੋਵੇ। ਮਹਾਰਾਜ ਤਾਂ ਜਾਣਦੇ ਸਨ, ਪਰ ਉੱਪਰੋਂ ਇਸ ਤਰ੍ਹਾਂ ਕਿਹਾ। ਰੇਤਾ ਫੁਲਵਾ ਕੇ ਕੱਢ ਲਿਆ ਅਤੇ ਚੁੱਕ ਕੇ ਮੋਢਿਆਂ 'ਤੇ ਲਿਆਂਦਾ, ਜ਼ਖਮਾਂ ਦਾ ਇਲਾਜ ਕੀਤਾ, ਭਾਈ ਜੱਗਾ ਸਿੰਘ ਠੀਕ ਹੋਏ। ਦੀਵਾਨ ਵਿੱਚ ਆਏ ਮਹਾਰਾਜ ਆਪ ਹੱਥ ਪਕੜ ਕੇ ਲਿਆ ਰਹੇ ਸਨ ਅਤੇ ਸਾਰੇ ਦੇਖਦੇ ਪਏ ਸਨ ਅਤੇ ਭਾਈ ਜੱਗਾ ਸਿੰਘ ਤੋਂ ਮੁਖਾਤਬ ਹੁੰਦਿਆਂ ਉੱਚੀ ਆਵਾਜ਼ ਵਿੱਚ ਸਾਹਿਬ ਕਹਿਣ ਲੱਗੇ, ਜੱਗਾ ਸਿਆਂ ਤੂੰ ਪਛਾਣਦਾ ਜਿਸਨੇ ਤੈਨੂੰ ਮਾਰਿਆ ਹੈ? ਆਖਿਆ, ਹਾਂ ਮਹਾਰਾਜ ਬਿਲਕੁਲ ਪਛਾਣਦਾ। ਕਿਉਂ ਨਹੀਂ ਪਛਾਣਦਾ? ਜਿਸਨੇ ਮਾਰਿਆ ਹੈ। ਆਖਣ ਲੱਗੇ, ਫਿਰ ਉਹਦਾ ਨਾਮ ਦੱਸ ਜਿਸਨੇ ਤੈਨੂੰ ਮਾਰਿਆ, ਜਿਸਨੇ ਤੇਰੀ ਇਹ ਹਾਲਤ ਬਣਾਈ ਹੈ, ਉਹਨਾਂ ਦਾ ਨਾਮ ਦੱਸ। ਪਰ ਟਿਕਿਆ ਹੋਇਆ ਹਿਰਦਾ, ਕਮਲ ਦੇ ਫੁੱਲ ਵਰਗਾ ਹਿਰਦਾ, ਨਿਰਲੇਪ ਹਿਰਦਾ, ਹੱਥ ਜੋੜ ਕੇ ਅੱਖਾਂ ਆਸੂਆਂ ਨਾਲ ਭਰੀਆਂ ਹੋਈਆਂ ਸਨ, ਆਖਿਆ, ਕਲਗੀਆਂ ਵਾਲਿਆ ਤੇਰੇ ਬਿਨਾਂ ਕੋਈ ਦਿਖਾਈ ਨਹੀਂ ਪੈਂਦਾ, ਜਿਸਨੇ ਮਾਰਿਆ ਹੈ ਉਸੇ ਨਹੀਂ ਬਚਾਇਆ ਹੈ, ਹੋਰ ਕੌਣ ਹੈ ਬਚਾਉਣ ਵਾਲਾ? ਤੂੰ ਹੀ ਮਾਰਨ ਵਾਲਾ, ਤੂੰ ਹੀ ਬਚਾਉਣ ਵਾਲਾ। ਮਹਾਰਾਜ ਦੇ ਅਗੰਮੀ ਬੋਲ ਨੇ, ਕਹਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ ਇਹ ਜਗੋ ਦੁੱਤਰ, ਮਨਮੁਖ ਪਾਰ ਨ ਪਾਈ ਰਾਮ। ਪਰ ਮਨਮੁਖਤਾਈ ਨਾਲ ਚੱਲਣ ਵਾਲਾ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰ ਸਕਦਾ। ਕਾਰਨ ਕੀ ਹੈ? ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਉਹਦੇ ਹਿਰਦੇ 'ਚ ਸੰਸਾਰ ਦੀ ਪਕੜ, ਵਾਸ਼ਨਾ, ਕ੍ਰੋਧ ਅਤੇ ਚਲਾਕੀਆਂ ਬੇਇਨਤਿਹਾਈ ਆਉਂਦੀਆਂ ਨੇ। ਬੜੇ ਮਹਾਂਬੋਲ ਸਾਹਿਬ ਨੇ ਆਖੇ, ਅੰਤਰ ਅੰਤਰ ਚਤੁਰਾਈ ਥਾਂ ਨਾ ਪਾਈ। ਅੰਦਰ ਖੋਟਾਪਨ ਹੋਣ ਕਰਕੇ, ਚਲਾਕੀਆਂ ਚੀਟਿੰਗ ਹੋਣ ਕਰਕੇ ਪਰਮਾਤਮਾ ਦੀ ਬਾਰਗਾਹ ਵਿੱਚ ਥਾਂ ਨਹੀਂ ਮਿਲਦੀ। ਬਿਰਥਾ ਜਨਮ ਗਵਾਇਆ ਅਤੇ ਉਹਦਾ ਇਹ ਜਨਮ ਜ਼ਾਇਆ ਹੋ ਜਾਂਦਾ। ਜਗ ਜਮ ਮਗ ਦੁੱਖ ਪਾਵੇ, ਚੋਟਾਂ ਖਾਵੇ। ਫਿਰ ਜਮਾਂ ਦੇ ਮਾਰਗ 'ਤੇ ਚੱਲਦਾ ਹੋਇਆ, ਜਮ ਉਸਨੂੰ ਮਾਰਦੇ ਹੋਏ ਲੈ ਜਾਂਦੇ ਨੇ ਅਤੇ ਅੰਤ ਗਿਆ ਪਛਤਾਇਆ, ਪਛਤਾਉਂਦਿਆਂ ਹੋਇਆਂ ਸੰਸਾਰ ਤੋਂ ਰੁਖਸਤ ਹੁੰਦਾ। ਬਿੰਦ ਨਾਵੇਂ ਕੋ ਬੇਲੀ ਨਾਹੀਂ। ਮਹਾਰਾਜ ਕਹਿੰਦੇ ਨੇ, ਪੁਰਖਾ ਜਿੰਨਾ ਮਰਜ਼ੀ ਤੂੰ ਰਾਜ ਸਿੰਘਾਸਣਾਂ ਦਾ ਮਾਲਕ ਹੋਵੇਂ, ਬੜੇ ਅਮੀਰ ਵਜ਼ੀਰ ਤੇਰੇ ਤੋਂ ਜਾਨ ਛਿੜਕਦੇ ਹੋਣ, ਪਰ ਉੱਥੇ ਨਾਮ ਤੋਂ ਬਿਨਾਂ ਕੋਈ ਦੋਸਤ ਸਾਹਮਣੇ ਦਿਖਾਈ ਨਹੀਂ ਪੈਂਦਾ। ਬਿੰਦ ਨਾਵੇਂ ਕੋ ਬੇਲੀ ਨਾਹੀਂ, ਪੁੱਤ ਕੁਟੁੰਬ ਸੁਤ ਭਾਈ। ਭਾਵੇਂ ਸੰਸਾਰ 'ਤੇ ਪੁੱਤਰ ਨੇ, ਪਰਿਵਾਰ ਹੈ, ਪੁੱਤਰਾਂ ਦੇ ਪੁੱਤਰ ਨੇ, ਭਰਾ ਨੇ, ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ। ਇਹ ਸੰਸਾਰ ਸਾਗਰ ਵਿੱਚ ਨਾ ਰਹਿਣ ਵਾਲਾ ਜਿਹੜਾ ਬਾਰ ਬਾਰ ਸਮਾਪਤ ਹੋ ਜਾਂਦਾ, ਉਹੀ ਪਸਾਰਾ ਹੈ ਅਤੇ ਅੱਗੇ ਇਹ ਨਾਲ ਨਹੀਂ ਜਾਂਦਾ। ਅਗਲੇ ਬਚਨ ਵੀ ਸਾਹਿਬ ਨੇ ਬੜੇ ਬਾ ਕਮਾਲ ਅਤੇ ਰਸਾਲ ਅੰਦਾਜ਼ ਵਿੱਚ ਆਖੇ ਨੇ, ਹਉਂ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤਰ ਤਰੀਐ ਰਾਮ। ਮੈਂ ਆਪਣੇ ਗੁਰੂ ਕੋਲੋਂ ਪੁੱਛਦਾ ਹਾਂ, ਬਈ ਇਹ ਨਾ ਤਰੇ ਜਾਣ ਵਾਲਾ ਸੰਸਾਰ ਸਾਗਰ ਕਿਵੇਂ ਤਰਿਆ ਜਾਏ? ਪਾਰ ਕੈਸੇ ਪਾਏ ਬੋਰੇ, ਸੰਸਾਰ ਸਾਗਰ ਬਿਖੇ ਕੋ ਬਣਾ। ਇਹ ਜਿਹੜਾ ਸੰਸਾਰ ਸਾਗਰ ਹੈ, ਮੈਂ ਗੁਰੂ ਕੋਲੋਂ ਪੁੱਛਦਾ, ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁਤਰ ਤਰੀਏ ਰਾਮ। ਸਤਿਗੁਰ ਭਾਏ ਚਲਹੋ ਜੀਵਤਿਆਂ ਇਵ ਮਰੀਏ ਰਾਮ। ਇਹ ਸਾਰੀ ਪਾਵਨ ਵਿਚਾਰ ਕੱਲ੍ਹ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਬੜੀ ਇਕਾਗਰਤਾ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ, ਸਭ ਦਾ ਬਾਰੰਬਾਰ ਹਾਰਦਿਕ ਤੌਰ 'ਤੇ ਧੰਨਵਾਦ ਹੈ। ਫਿਰ ਤੋਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਪ੍ਰਕਾਸ਼ ਦਿਹਾੜਿਆਂ ਦੀਆਂ ਕੋਟਾਨ ਕੋਟ ਮੁਬਾਰਕਬਾਦ ਪੇਸ਼ ਕਰਦਿਆਂ, ਦਾਤ ਖਿਮਾ ਦਾ ਖਾਸਤਗਾਰ ਹੈ, ਪੇਸ਼ਤਰ ਰਲ ਕੇ ਸਾਰੇ ਅਨੰਦ ਸਾਹਿਬ ਜੀ ਦੇ ਪਾਠਾਂ 'ਚ अपना अपना हिस्सा प्राप्त करिए ते गुरु अमरदास महाराज दे चरणा ते सजदा करदिया होया बाणी नाल जुड़िए। राम कली महला तीजा, आनंद एक ओंकार, सतगुर प्रसाद आनंद पाया मेरी माए, सतगुरु मैं पाया। राग रतन परवार परियां, शब्द गावण आईयां, कह नानक आनंद होआ, सतगुरु मैं पाया। हर नाल रहो तू मन मेरे, दुख सब विसारणा, सभना गला समरथ स्वामी, सो क्यों मनो विसारे। साचे साहेबा क्या नहीं करते रे। सारे पढ़ो जी। सदा सिफत सलाह तेरी, नाम मन वसावे, कह नानक सच्चे साहेब क्या नहीं करते रे, साचा नाम मेरा आधारो। कर शांत सुख मन आए वस्या, जिन इच्छा सब पुजाइयां, कह नानक सुनो संतो, शब्द तरो प्यारो, साचा नाम मेरा आधारो। वाजे कला जित कर तारिया, तुर करम पाया तुद जिनको, से नाम हर कह लागे। आनंद सुनो वड भागी हो, सगल मनोरथ पूरे, दुख रोग संताप उतरे, सुनी सच्ची बाणी, सुनते पुनीत कहते पवित, सत गुर रहया बिनवंत, नानक गुर चरण लागे। वाजे श्लोक पवन गुरु पाणी पिता, दिवस रात दुए दाई दाया, खेले सगल चंगियाईयां बुरियाईयां, वाचे धर्म करमी आपो अपनी, के नेड़े के जिनी नाम ते आया गए, नानक ते मुख उजले केती, नानक ते मुख उजले केती, छुट्टी नाल। वाहिगुरु जी का खालसा, वाहिगुरु जी की फतेह।